SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਆਪਣੇ ਸਭ ਸੁਣਨ ਵਾਲਿਆਂ ਨੂੰ ਜੀ ਆਇਆਂ ਨੂੰ ਕਹਿੰਦਾ ਆ ਇੱਕ ਖਾਸ ਮੁਲਾਕਾਤ 'ਚ। ਅੱਜ ਸਾਡੇ ਸਟੂਡੀਓ 'ਚ ਸਾਡੇ ਰੂਬਰੂ ਮੌਜੂਦ ਨੇ ਪੰਜਾਬੀ ਦੇ ਮੰਨੇ ਪਰਮੰਨੇ ਸ਼ਾਇਰ, ਲੇਖਕ, ਸਾਧਕਾਰ ਅਰਸ਼ਦ ਮਨਜ਼ੂਰ ਹੋਣੇ। ਅਰਸ਼ਦ ਸਾਹਿਬ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ 'ਚ ਇਸ ਮੁਲਾਕਾਤ 'ਚ। ਮੈਂ ਚਾਹੁੰਦਾ ਹਾਂ ਕਿ ਮੁੱਢ 'ਚ ਅਸੀਂ ਤਾਰਫ ਦੀ ਬਜਾਏ ਤੁਹਾਡੀਆਂ ਲਿਖਤਾਂ ਨੇ ਜਿਹੜੀਆਂ ਉਹ ਬੋਲਣ, ਉਹ ਕੂਣ, ਕੋਈ ਸ਼ੈ ਸੁਣਾਓ ਅਤੇ ਫਿਰ ਗੱਲ 'ਚੋਂ ਗੱਲ ਅਤੇ ਤੰਦ 'ਚ ਤੰਦ ਕੱਢੀਏ।
ਮਸੂਦ ਮੱਲੀ ਸਾਹਿਬ, ਮੈਨੂੰ ਤੁਸੀਂ ਇਹ ਇੱਜ਼ਤ ਫਸਾਈ ਦਿੱਤੀ, ਆਪਣੇ ਸਟੂਡੀਓ 'ਚ ਬੁਲਾਇਆ, ਅਤੇ ਮੈਂ ਕਥਾ ਜ਼ਰੂਰ ਪੇਸ਼ ਕਰਦਾ ਹਾਂ ਕਿ ਅੱਖਾਂ ਦੇ ਵਿੱਚ ਇੰਝ ਉਡੀਕਾਂ ਰਹਿ ਗਈਆਂ,
ਅੱਖਾਂ ਦੇ ਵਿੱਚ ਇੰਝ ਉਡੀਕਾਂ ਰਹਿ ਗਈਆਂ,
ਪੱਥਰ ਉੱਤੇ ਜਿਸ ਤਰ੍ਹਾਂ ਲੀਕਾਂ ਰਹਿ ਗਈਆਂ।
ਆਹ ਹਾ ਹਾ ਹਾ, ਵਾਹ।
ਲੋਕੀ ਆਖਣ ਚੁੱਪ ਚੁਪੀਤਾ ਰਹਿੰਦਾ ਹੈ, ਮੇਰੇ ਅੰਦਰ ਕੂਕਾਂ ਚੀਕਾਂ ਰਹਿ ਗਈਆਂ।
ਲੋਕੀ ਕਹਿੰਦੇ ਚੁੱਪ ਚੁੱਪ ਚੁਪੀਤਾ ਰਹਿੰਦਾ ਹੈ,
ਮੇਰੇ ਅੰਦਰ ਕੂਕਾਂ ਚੀਕਾਂ
ਰਹਿ ਗਈਆਂ। ਬਹੁਤ ਆਲਾ ਜੀ, ਇਹ ਨੇ ਅਰਸ਼ਦ ਮਨਜ਼ੂਰ ਹੋਣੇ, ਜਿਨ੍ਹਾਂ ਦੇ ਬਹੁਤ ਸਾਰੇ ਕਲਾਮ, ਬਹੁਤ ਸਾਰੇ ਸ਼ੇਅਰ, ਬਹੁਤ ਸਾਰੀਆਂ ਲਿਖਤਾਂ ਨੇ ਜਿਹੜੀਆਂ ਉਹ ਪਾਕਿਸਤਾਨੀ ਮੀਡੀਆ 'ਤੇ ਵੀ ਗੂੰਜਦੀਆਂ ਨੇ ਆਪਣੇ ਮੌਜੂ, ਆਪਣੇ ਸਰਨਾਮੇ ਪਰੋਂ। ਅੱਛਾ ਅਰਸ਼ਦ ਮਨਜ਼ੂਰ ਸਾਹਿਬ, ਪਹਿਲਾਂ ਤਾਂ ਆਪਣਾ ਇਹ ਤਾਰਫ ਕਰਵਾਓ ਕਿ ਤੁਹਾਡਾ ਇਲਾਕਾ ਕਿਹੜਾ ਹੈ, ਜੰਮਪਲ ਕੀ ਹੈ, ਪਿਛੋਕੜ ਕਿੱਥੋਂ ਹੈ?
ਅੱਛਾ, ਮੇਰਾ ਇਲਾਕਾ ਜੀ ਸਾਂਗਲਾ ਹਿੱਲੇ, ਪੈਦਾਇਸ਼ ਮੇਰੀ ਫੈਸਲਾਬਾਦ ਹੋਈ, ਉਹ ਮੈਂ ਛੋਟਾ ਜਿਹਾ ਸਾਂ ਤੇ ਅਸੀਂ ਸਾਂਗਲਾ ਹੀ ਲਾ ਗਏ ਔਰ ਹਲੇ ਤੱਕ ਸਾਂਗਲਾ ਹੀ ਰਹਿਣ ਲਈ।
ਅੱਛਾ ਅਰਸ਼ਦ ਮਨਜ਼ੂਰ ਸਾਹਿਬ, ਇਹ ਦੱਸੋ ਕਿ ਲਿਖਣ ਲਿਖਾਣ ਦਾ ਮੋਢਾ ਜਿਹੜਾ ਉਹ ਕਦੋਂ ਬੱਜਾ, ਕਿਹੜੀ ਉਮਰ 'ਚ ਬੱਜਾ, ਕੋਈ ਚੇਤਾ ਪੈਂਦਾ?
ਲਿਖਣ ਲਿਖਾਣ ਦਾ ਮੋਢੇ ਕਿ ਵਾਲ ਸਾਹਿਬ ਪੰਜਾਬੀ ਲਿਖਦੇ ਸਨ ਔਰ ਬੇਸਿਕਲ ਉਹ ਆਰਟਿਸਟ ਸਨ, ਪੇਂਟਰ ਆਰਟਿਸਟ, ਅਤੇ ਮੈਨੂੰ ਵੀ ਉਹ ਯਾਨੀ ਗੁੜਤੀ ਵਿੱਚ ਹੀ ਬਕਾਇਦਾ ਮੈਂ ਇਹ ਪੇਂਟਰ ਆਰਟਿਸਟ ਵੀ ਬਣਿਆ, ਜਿਹੜਾ ਕਿ ਆਪਣੇ ਮੇਰੇ ਸ਼ਹਿਰ ਵਿੱਚ ਜਿਹੜੇ ਸੈਨਮੇ ਸਨ
ਜੀ ਜੀ,
ਉਹਨਾਂ ਵਿੱਚ ਮੈਂ ਤਸਵੀਰਾਂ ਵੀ ਬਣਾਉਂਦਾ ਰਿਹਾ ਹੱਥ ਦੇ ਨਾਲ।
ਵਾਹ।
ਔਰ ਨਾਲ ਨਾਲ ਉਹਨਾਂ ਮੈਨੂੰ ਕਾਫੀ ਰਦੀਫ ਦੀ ਬਚਪਨ ਤੋਂ ਸ਼ਨਾਖਤ ਕਰਾਈ ਔਰ ਮੈਂ ਨਾਲ ਨਾਲ ਟੁੱਟੇ ਭੱਜੇ ਸ਼ੇਰ ਵੀ ਕਹਿੰਦਾ ਰਿਹਾ।
ਕਿਆ ਕਹਿਣਾ। ਔਰ ਅੱਜ ਤੁਸੀਂ ਜਦੋਂ ਸਾਡੇ ਨਾਲ, ਸਾਡੇ ਸੁਣਨ ਵਾਲਿਆਂ ਨਾਲ ਗੱਲਬਾਤ ਕਰ ਰਹੇ ਜੇ, ਕਿਤਾਬਾਂ ਦੀ ਗਿਣਤੀ ਕਿੰਨੀ ਹੈ, ਕੀ ਨਾਂ, ਕਿਹੜੇ ਕਿਹੜੇ ਸੰਚ
ਕਿਤਾਬ? ਮੇਰੀ ਜਨਾਬ, ਮੇਰੀ ਇਹ ਆਈ 2012 ਵਿੱਚ ਰਾਵਾਂ,
ਰਾਵਾਂ, ਠੀਕ ਹੈ।
ਉਸ ਤੋਂ ਬਾਅਦ ਮੇਰੀਆਂ ਹੁਣ ਦੋ ਕਿਤਾਬਾਂ ਪ੍ਰੋਸੈਸ 'ਚ ਮੌਜੂਦ ਨੇ।
ਸਾਡੇ ਸੁਣਨ ਵਾਲਿਆਂ ਨੂੰ ਜੇ ਕੋਈ ਥੋੜ੍ਹਾ ਜਿਹਾ ਮੁੱਖ ਨੰਗਾ ਕਰਕੇ ਉਸ ਬਾਰੇ ਦੱਸ ਪਾ ਦਿਓ ਤਾਂ ਸੋਹਣਾ ਲੱਗੇਗਾ
ਜੀ। ਉਹ ਇਹ ਮੇਰੀ ਕਿਤਾਬ ਦਾ ਨਾਂ ਹੈ ਚਾਨਣ ਦੀ ਛਲ, ਤੇ ਦੂਸਰੀ ਕਿਤਾਬ ਦਾ ਨਾਂ ਹੈ ਮੁਹੱਬਤ ਕਰੀਏ।
ਵਾਹ ਵਾਹ, ਮੁਹੱਬਤ ਕਰੀਏ। ਅੱਛਾ, ਲਿਖਣ ਲਿਖਾਉਣ ਦੇ ਵਿੱਚ ਜਦੋਂ ਆਏ, ਸ਼ਾਇਰੀ ਦੇ ਪਿੜ ਦੇ ਵਿੱਚ ਪੈਰ ਰੱਖਿਆ, ਤੇ ਚੁਣਾਓ ਪੰਜਾਬੀ ਗਜ਼ਲ ਰਹੀ, ਨਜ਼ਮ ਰਹੀ, ਬੋਲੀਆਂ ਰਹੀਆਂ, ਦੌੜੇ ਰਹੇ, ਕਿਹੜੀ ਸਿਨਫ ਆ ਜਿਹਦੇ ਤੇ ਕੁਛ ਹੁੰਦਾ ਨਾ ਕਿ ਇਹ ਸਿਨਫ ਨਾਲ ਮੈਨੂੰ ਖਾਸ ਪਿਆਰ ਹੈ, ਇਹਦੇ ਜੀ ਯਾਰ ਮੈਂ ਲਿਖਣਾ, ਤੇ ਅੱਖਰ ਨੇ ਜਿਹੜੇ ਉਹ ਤੇ ਮੇਰੇ ਨਾਲ ਜਲੂਸ ਬਣ ਕੇ ਤੁਰਦੇ ਨੇ।
ਬਿਲਕੁਲ ਬਿਲਕੁਲ, ਮੈਂ ਜਦੋਂ ਮੈਨੂੰ ਹੋਸ਼ ਆਈ ਜਾਂ ਵੇਖਿਆ ਕਿ ਯਾਰ ਇਹ ਪੰਜਾਬੀ ਮੇਰੀ ਮਾਂ ਬੋਲੀ ਏ ਔਰ ਮੇਰੇ ਵਾਲਦ ਸਾਹਿਬ ਵੀ ਲਿਖਦੇ ਸਨ ਔਰ ਹੋਰ ਵੀ ਕਈ ਦੋਸਤ, ਮੈਨੂੰ ਇੰਨਾ ਬੜਾ ਲਗਾਓ ਹੋਇਆ ਕਿ ਮੈਂ ਇਹ ਪੰਜਾਬੀ ਨੂੰ ਕਿਸੇ ਤਰੀਕੇ ਨਾਲ ਇਹਨੂੰ ਸ਼ੇਰਾਂ 'ਚ ਢਾਲਾਂ, ਤੇ ਪੰਜਾਬੀ ਮੈਨੂੰ ਸੁਣ ਕੇ ਬੜਾ ਸਕੂਨ ਹੁੰਦਾ ਸੀ ਔਰ ਫਿਰ ਮੈਂ ਇਹਨੂੰ ਗਜ਼ਲ ਜਿਹੜਾ ਸੀ ਨਾ ਉਹ ਮੈਨੂੰ ਪਸੰਦ ਆਈ
ਪੰਜਾਬੀ,
ਤੇ ਉਹ ਅੱਜ ਤੱਕ ਮੈਂ ਜ਼ਿਆਦਾ ਗਜ਼ਲ ਹੀ ਲਿਖੀ।
ਅਸਲ ਦੇ ਵਿੱਚ ਰਦੀਫ ਕਾਫੀ ਦੀ ਸਖਾਲਤਾ ਮੁੱਢ ਤੋਂ ਲੱਭ ਗਈ ਨਾ, ਫਿਰ ਉਹ ਪੈਂਡਾ ਬਣਿਆ। ਕੁਛ ਸੁਣਾਓ ਸਾਡੇ ਸੁਣਨ ਵਾਲਿਆਂ ਨੂੰ, ਫਿਰ ਗੱਲ 'ਚ ਗੱਲ ਤੇ ਤੰਦ 'ਚ ਤੰਦ ਕੱਢੀ।
ਜੀ ਜੀ ਜੀ, ਕੰਧਾਂ ਕੋਲੋਂ ਡਰ ਲੱਗਦਾ ਏ,
ਕੰਧਾਂ ਕੋਲੋਂ ਡਰ ਲੱਗਦਾ ਏ,
ਮਕਤਲ ਵਰਗਾ ਘਰ ਲੱਗਦਾ,
ਹਾਏ ਹਾਏ ਹਾਏ,
ਸੱਜਰੇ ਸੱਜਰੇ ਲਹੂ ਵਿੱਚ ਭਿੱਜਿਆ, ਕੂੰਜ ਕਿਸੇ ਦਾ ਪਰ ਲੱਗਦਾ,
ਹਾਏ ਹਾਏ,
ਕੋਈ ਖੋਜ ਖੁਰਾ ਨਹੀਂ ਲੱਭਦਾ,
ਆਹਾ,
ਕਾਤਲ ਕਾਰੀਗਰ ਲੱਗਦਾ,
ਹਾਏ 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 ਹਾਏ,
ਐਵੇਂ ਤਾਜ ਮਹਿਲ ਨਹੀਂ ਬਣਦੇ, ਐਵੇਂ ਤਾਜ ਮਹਿਲ ਨਹੀਂ ਬਣਦੇ, ਲੁੱਟਿਆ ਹੋਇਆ ਜ਼ਰ ਲੱਗਦਾ,
ਓਹੋ ਵਾਹ,
ਵਿੱਚ ਮਸੀਤੇ ਕੰਧਾਂ ਵੱਜੀਆਂ, ਮੁੱਲਾਂ ਤੇਰਾ ਸ਼ਰ ਲੱਗਦਾ ਏ,
ਆਹਾ,
ਤੇ ਮੋਹ ਲੈਂਦਾ ਏ ਕਰਕੇ ਗੱਲਾਂ, ਪੱਕਾ ਜਾਦੂਗਰ ਲੱਗਦਾ ਏ,
ਕਿਆ ਕਹਿੰਦੇ, ਬਹੁਤ,
ਛੱਡਿਆ ਉਹਨੇ ਸ਼ਹਿਰ ਕੀ ਅਰਸ਼ਦ,
ਆਹਾ,
ਛੱਡਿਆ ਉਹਨੇ ਸ਼ਹਿਰ ਕੀ ਅਰਸ਼ਦ, ਹਰ ਇੱਕ ਦੀਦਾ ਤਰ ਲੱਗਦਾ ਏ,
ਬਹੁਤ ਆਲਾ,
ਕੰਧਾਂ ਕੋਲੋਂ ਡਰ ਲੱਗਦਾ,
ਡਰ ਲੱਗਦਾ, ਕਿਆ
ਕਹਿੰਦੇ, ਮਕਤਲ ਵਰਗਾ
ਘਰ ਲੱਗਦਾ ਹੈ। ਅੱਛਾ ਅਰਸ਼ਦ ਮਨਜ਼ੂਰ ਸਾਹਿਬ, ਸਾਡੇ ਪੰਜਾਬ ਦੇ ਵਿੱਚ ਮੁਸ਼ਾਇਰਿਆਂ ਦਾ ਰਿਵਾਜ ਲਾਹੌਰ 'ਚ, ਤੇ ਮਾਫ਼ੀ ਚਾਹਵਾਂਗਾ, ਕੁਛ ਮਖਸੂਸ ਟੋਲੇਬਾਜ਼ੀ ਦਾ ਹਿੱਸਾ ਰਹਿ ਗਿਆ। ਪਿੰਡਾਂ ਥਾਵਾਂ ਦੇ ਵਿੱਚ ਟਰਾਲੀਆਂ ਲੱਦ ਲੱਦ ਮੁਸ਼ਾਇਰੇ ਨੇ ਜਿਹੜੇ, ਉਹਨਾਂ 'ਚ ਲੋਕ ਦਾਤ ਦੇਣ ਅੱਪੜਦੇ ਸੀ, ਲਾਗੇ ਚਾਗੇ ਦੇ ਕੋਈ ਚਾਰ ਪਿੰਡ ਨੇ ਜਿਹੜੇ, ਉੱਥੋਂ ਲੋਕਾਂ ਨੂੰ ਪਤਾ ਹੁੰਦਾ ਸੀਗਾ ਕਿ ਅੱਜ ਕਵੀ ਦਰਬਾਰ ਆ ਜਿਹੜਾ ਉਹ ਸੱਜਣਾ ਆ, ਰਿਵਾਜ ਇਹ ਦਮ ਤੋੜ ਗਿਆ। ਕੀ ਅੱਜ ਵੀ ਲਾਮ ਦੇ ਦੂਰ ਦਰਾੜ ਦੇ ਉਹ ਇਲਾਕੇ ਜਿੱਥੋਂ ਦੇ ਤੁਸੀਂ ਵਾਸੀ ਜੇ, ਇਹ ਰਿਵਾਜ ਉੱਥੇ ਮੌਜੂਦ ਹੈ?
ਬਿਲਕੁਲ ਜੀ, ਸਾਡੇ ਤੇ ਹਲੇ ਮੌਜੂਦ ਹੈ। ਅਸੀਂ ਜਦੋਂ ਕੋਈ ਮੁਸ਼ਾਇਰਾ ਵਗੈਰਾ, ਅਸੀਂ ਸਿਰਫ ਇੱਕ ਬੈਨਰ ਦੋ ਚਾਰ ਸ਼ਹਿਰ 'ਚ ਆਪਣੇ ਲਾ ਦਈਏ ਤੇ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ, ਉਹ ਖੁਦ ਬਖੁਦ ਆ ਜਾਂਦੇ।
ਵਾਹ ਵਾਹ,
ਔਰ ਬੜੀ ਤਾਦਾਦ ਨਾਲ ਆਉਂਦੇ ਨੇ ਲੋਕ।
ਤੁਸੀਂ ਕੀ ਸਮਝਦੇ ਜੇ ਕਿ ਇਹ ਧੜੇਬਾਜ਼ੀ ਹੈ ਜਿਹੜੀ, ਇਹਨੇ ਪੰਜਾਬੀ ਅਦਬ ਦਾ ਕਿੰਨਾ ਨੁਕਸਾਨ ਕੀਤਾ ਔਰ ਪੰਜਾਬੀ ਬੋਲੀ ਦਾ ਕਿੰਨਾ ਨੁਕਸਾਨ ਕੀਤਾ? ਸਵਾਲ ਜ਼ਰਾ ਕੋੜਾ ਹੈ।
ਧੜੇਬਾਜ਼ੀ ਨੇ ਤਾਂ ਬਹੁਤ ਜ਼ਿਆਦਾ ਜਿਹੜਾ ਇਹ ਨੁਕਸਾਨ ਕੀਤਾ, ਪੰਜਾਬੀ ਅਦਬ ਦਾ ਵੀ ਨੁਕਸਾਨ ਕੀਤਾ, ਪੰਜਾਬੀ ਜ਼ਬਾਨ ਦਾ ਵੀ ਨੁਕਸਾਨ ਕੀਤਾ। ਧੜੇਬਾਜ਼ੀਆਂ ਵਿੱਚ ਜਿਹੜਾ ਖਾਸ ਕਰਕੇ ਨੁਕਸਾਨ ਹੋਇਆ ਉਹ ਪੰਜਾਬੀ ਅਦਬ ਨੂੰ ਹੋਇਆ ਕਿ ਜਿਹੜੇ ਤੁਹਾਡੇ ਲਿਖਣ ਵਾਲੇ ਮੈਰਿਟ 'ਤੇ ਨੇ ਬੰਦੇ, ਉਹ ਜਿਹੜੇ ਟੋਲੇ ਨੇ ਉਹ ਉਹਨਾਂ ਨੂੰ ਇਗਨੋਰ ਕਰ ਰਹੇ ਨੇ।
ਬਿਲਕੁਲ ਠੀਕ ਹੈ,
ਉਹ ਉਹਨਾਂ ਨੂੰ ਪਿੱਛੇ ਸੁੱਟ ਰਹੇ ਨੇ, ਅਤੇ ਟੋਲੇ ਜਿਹੜੇ ਆਪਣੇ ਜਾਣ ਪਛਾਣ ਵਾਲੇ ਲੋਕ ਨੇ ਭਾਵੇਂ ਉਹ ਮੁਤਸ਼ਾਇਰ ਹੀ ਨੇ, ਉਹਨਾਂ ਨੂੰ ਅੱਗੇ ਲੈ ਕੇ ਆਉਂਦੇ।
ਕੀ ਵਜ੍ਹਾ ਇਹਦੇ 'ਤੇ ਆਪ ਸ਼ਾਇਰ ਇਹੋ ਜਿਹੇ ਟੋਲੇ ਜਾਂ ਇਹੋ ਜਿਹੀਆਂ ਲੌਬੀਆਂ ਦੇ ਖਿਲਾਫ਼ ਆਵਾਜ਼ ਕਿਉਂ ਨਹੀਂ ਚੁੱਕਦੇ?
ਆਵਾਜ਼ ਚੁੱਕਦੇ ਨੇ, ਆਵਾਜ਼ ਸੁਣਨ ਵਾਲਾ ਕੋਈ ਨਹੀਂ।
ਅੱਛਾ, ਇਹਦੀ ਕੀ ਵਜ੍ਹਾ? ਬਹੁਤ ਤਾਕਤਵਰ ਨੇ ਟੋਲੇ?
ਟੋਲੇ ਬਸ ਜਦੋਂ ਦੇਖੋ ਨਾ ਜੀ, ਇੱਕ ਤਨਜ਼ੀਮ ਬਣ ਜਾਂਦੀ ਹੈ, ਉਹਦੇ ਮੈਂਬਰ ਬਣ ਜਾਂਦੇ, ਉਹ ਇੱਕ ਤਾਕਤ ਬਣਦੀ ਹੈ ਨਾ ਜਦੋਂ 20-25-30 ਬੰਦੇ ਇਕੱਠੇ ਹੋ ਜਾਂਦੇ ਨੇ, ਅਤੇ ਉਹਦੇ 'ਚ ਇੱਕ ਇਕੱਲਾ ਬੰਦਾ, ਇੱਕ ਪਿੰਡ 'ਚ 20 ਬੰਦੇ ਇੱਕ ਪਾਸੇ ਨੇ, ਇਕੱਲਾ ਜੈਨੀਅਨ ਬੰਦਾ ਇੱਕ ਪਾਸੇ, ਉਹ ਕੀ ਕਰ ਸਕਦਾ?
ਬਿਲਕੁਲ ਠੀਕ ਹੈ। ਅੱਛਾ ਅਰਸ਼ਦ ਮਨਜ਼ੂਰ ਸਾਹਿਬ, ਤੁਸੀਂ ਖੁਸ਼ਕਿਸਮਤੀ ਦੇ ਨਾਲ ਉਹ ਪੀੜ੍ਹੀ 'ਚ ਕਿ ਜਿਨ੍ਹਾਂ ਨੂੰ ਮਾਪਿਆਂ ਨੇ ਇਸ ਪਾਸੇ ਲਾਇਆ ਕਿ ਇਹ ਸ਼ੇਰ ਅਦਬ ਦਾ ਕੰਮ ਆ ਜਿਹੜਾ ਇਹ ਰੱਬੀ ਅਤਾ ਹੈ, ਅਜੋਕੇ ਦੌਰ ਦੇ ਵਿੱਚ ਕੋਈ ਬਾਲ, ਕੋਈ ਬੱਚਾ, ਕੋਈ ਪੜਿਆਰ, ਕੁੜੀ ਮੁੰਡਾ ਇਹੋ ਜਿਹਾ ਕਰਦਾ ਤੇ ਘਰ ਵਾਲੇ ਫਿਕਰ ਕਰਦੇ ਨੇ ਕਿ ਯਾਰ ਕਿਹੜੇ ਰਾਹ ਲੱਗ ਗਿਆ, ਇਹਦੇ ਰੋਜ਼ੀ ਰੋਟੀ ਜੋਗਾ ਨਹੀਂ ਗਾ ਰਹਿਣਾ। ਮਾਪਿਆਂ ਦੇ ਅੰਦਰ ਪਈ ਫਿਰਦੀ ਇਸ ਚਿੰਤਾ ਨੂੰ ਮੁਕਾਉਣ ਦਾ ਕੀ ਯਤਨ ਆ ਤੁਹਾਡੇ ਕੋਲ ਕਿ ਉਹਨਾਂ ਨੂੰ ਦੱਸਿਆ ਜਾਏ ਕਿ ਨਹੀਂ ਇੱਕ ਤਾਮੀਰੀ ਕੰਮ ਆ, ਇੱਕ ਤਖਲੀਕੀ ਕੰਮ ਆ ਜਿਹੜੇ ਤੁਹਾਡੇ ਬੱਚੇ ਕਰ ਰਹੇ ਨੇ? ਮਤਲਬ ਕਿ ਹੌਸਲਾ ਅਫਜ਼ਾਈ ਦੀ ਬਜਾਏ ਅੱਜ ਵੀ ਇਹੋ ਹੀ ਹੁੰਦਾ ਆ ਕਿ ਯਾਰ ਇਹ ਇਸ ਕੰਮ ਤੋਂ ਪਰਾਂ ਹੋ ਜਾਣ।
ਇਹ ਗੱਲ ਤੁਹਾਡੀ ਠੀਕ ਹੈ, ਲੇਕਿਨ ਮੈਂ ਆਪਣੇ ਬੱਚਿਆਂ ਨੂੰ ਮੈਂ ਅੱਜ ਵੀ ਕਹਿੰਦਾ ਕਿ ਯਾਰ ਤੁਸੀਂ ਨਸਰਾ ਲਾਓ, ਪੰਜਾਬੀ ਕਹਾਣੀ ਲਿਖੋ, ਪੰਜਾਬੀ ਬੋਲੀਆਂ ਲਿਖੋ, ਪੰਜਾਬੀ ਕਲਚਰ ਲਿਖੋ, ਔਰ ਪੰਜਾਬੀ ਨੂੰ ਜਿੱਥੋਂ ਤੱਕ ਹੋ ਸਕਦਾ ਇਹਨੂੰ ਵਧਾ ਦੇ ਵਿੱਚ ਇਹਦਾ ਹਿੱਸਾ ਲਵੋ।
ਤੁਸੀਂ ਕੀ ਸਮਝਦੇ ਜੇ ਜ਼ਾਤੀ ਤੌਰ 'ਤੇ ਅਸੀਂ ਪੰਜਾਬੀ ਆਪਣੀ ਆਪਣੀ ਜ਼ਾਤ ਤੱਕ ਰਹਿ ਕੇ ਆਪਣੀ ਬੋਲੀ ਦੀ ਸੇਵਾ ਕਿੱਦਾਂ ਕਰ ਸਕਦੇ ਹਾਂ ਜਾਂ ਉਹਦੇ ਵਾਸਤੇ ਕੀ ਯਤਨ ਕਰ ਸਕਦੇ ਹਾਂ ਕਿ ਉਹਦੇ ਵਕੀਲ ਬਣ ਕੇ ਸਾਹਮਣੇ ਆਈਏ?
ਹਾਂ, ਅਸੀਂ ਉਹਦੇ ਵਾਸਤੇ ਆਪਣੇ ਘਰ ਤੱਕ ਕੰਮ ਅਜ਼ ਕੰਮ ਅਸੀਂ ਆਪਣੇ ਬੱਚਿਆਂ ਨੂੰ ਉਹ ਦਿਲੋਂ ਮਨੋ ਅੰਨ ਅਸੀਂ ਉਹਨਾਂ ਨੂੰ ਕਹੀਏ ਕਿ ਯਾਰ ਪੰਜਾਬੀ ਬੋਲੋ ਔਰ ਪੰਜਾਬੀ ਨਾਲ ਪਿਆਰ ਕਰੋ ਤਾਂ ਕਿ ਪੰਜਾਬੀ ਮਰੇ ਨਾ।
ਜਿਹੜੀ ਗੱਲ ਤੁਸੀਂ ਕਰ ਰਹੇ ਜੀ ਇਹ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਤੇ ਸ਼ਾਇਦ ਵਜੂਦ ਰੱਖਦੀ ਹੋਵੇ, ਲਾਹੌਰ ਜਿੱਥੇ ਹੁਣ ਗਲੀਆਂ ਦੇ ਵਿੱਚ ਸਬਜ਼ੀ ਵੇਚਣ ਵਾਲਾ ਔਰ ਫੇਰੀ ਵਾਲਾ ਜਿਹੜਾ ਉਹ ਵੀ ਪੰਜਾਬੀ ਨਹੀਂ ਬੋਲਦਾ, ਇੱਥੇ ਪੰਜਾਬੀ ਦਾ ਮੁਸਤਕਬਲ ਕੀ ਵੇਖਣ ਡੇ ਜੀ? ਆਉਣ ਵਾਲਾ ਵੇਲਾ ਸਮਾਂ ਕਿਹੋ ਜਿਹਾ?
ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਜਿਹੜੀ ਉਹ ਖਤਮ ਹੋਏਗੀ, ਕਿਉਂਕਿ ਪੰਜਾਬੀ ਗਲੀਆਂ ਮੁਹੱਲਿਆਂ ਦੀ ਜ਼ਬਾਨ ਹੈ ਔਰ ਗਲੀਆਂ ਮੁਹੱਲਿਆਂ ਦੀ ਜ਼ਬਾਨ ਕਦੇ ਵੀ ਨਹੀਂ ਮਰ ਸਕਦੀ।
ਕੀ ਕਹਿੰਦੇ, ਕੀ ਸੁਣਾਓਗੇ ਸਾਡੇ ਸੁਣਨ ਵਾਲਿਆਂ ਨੂੰ ਹੁਣ, ਕੀ ਸਾਂਝਾ ਕਰੋਗੇ ਉਹਨਾਂ ਦੇ ਨਾਲ ਆਪਣੀ ਸ਼ਾਇਰੀ 'ਚੋਂ?
ਮੈਂ ਕਥਾ ਸੁਣਾਉਂਦਾ
ਜੀ
ਕਿ ਹਾਸੇ ਵੰਡਦਾ ਰੋਇਆ ਵਾਂ,
ਹਾਸੇ ਵੰਡਦਾ ਰੋਇਆ ਵਾਂ,
ਹਾਸੇ ਵੰਡਦਾ ਰੋਇਆ ਵਾਂ, ਚੱਲਦਾ ਫਿਰਦਾ ਮੋਇਆ ਵਾਂ,
ਹਾਏ 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 ਹਾਏ,
ਪੂਰੀ ਰੋਟੀ ਲੱਭਣ ਲਈ ਬੁਰਕੀ ਬੁਰਕੀ ਹੋਇਆ ਵਾਂ।
ਕਿਆ ਕਹਿਣੇ, ਇਹ ਦੱਸੋ ਕਿ ਮੁਸਤਕਬਲ ਦੇ ਵਿੱਚ ਤੁਸੀਂ ਕੀ ਮਨਸੂਬੇ ਬਣਾਏ ਨੇ ਜਾਂ ਸਰਕਾਰ ਤੋਂ ਤੁਹਾਡੀ ਕੀ ਮੰਗ ਹੈ ਕਿ ਸ਼ਾਇਰਾਂ ਨੂੰ ਕਮ ਅਜ਼ ਕਮ ਕੋਈ ਮਾਨਤਾ ਜਿਹੜੀ ਦਿੱਤੀ ਜਾਏ, ਕੋਈ ਮੰਗ, ਕੋਈ ਮੁਤਾਲਬਾ ਅਗਰ ਹੈ ਤਾਂ ਸਾਂਝਾ ਕਰੋ?
ਮੇਰੀ ਸਰਕਾਰ ਅੱਗੇ ਮੰਗ ਇਹੀ ਹੈ ਕਿ ਸਾਡੇ ਸਕੂਲਾਂ 'ਚ ਬੱਚੇ ਦੇ ਬਸਤੇ ਵਿੱਚ ਪੰਜਾਬੀ ਦਾ ਕਾਇਦਾ ਜ਼ਰੂਰ ਹੋਣਾ ਚਾਹੀਦਾ।
ਵਾਹ, ਤੁਸੀਂ ਕੀ ਸਮਝਦੇ ਜੇ ਅਰਸ਼ਦ ਮਨਜ਼ੂਰ ਸਾਹਿਬ ਕਿ ਉਹ ਕਾਇਦਾ ਜਿਹਨੂੰ ਅੰਗਰੇਜ਼ ਰਾਜ ਵੇਲੇ ਖੋਣ ਵਾਸਤੇ ਕੋਈ 2 ਸਦੀਆਂ ਨੇ ਜਿਹੜੀਆਂ ਉਹ ਇਹਦੇ 'ਤੇ ਲਾਈਆਂ ਗਈਆਂ, ਉਹ ਛੇਤੀ ਬਸਤਿਆਂ 'ਚ ਮੁੜ ਪਏਗਾ ਜਾਂ ਬਿਊਰੋਕਰੇਸੀ ਉਹਨੂੰ ਆਉਣ ਦੇਗੀ?
ਮੈਨੂੰ ਤਾਂ ਨਹੀਂ ਲੱਗਦਾ ਕਿ ਇਹ ਬਿਊਰੋਕਰੇਸੀ ਇਹਨੂੰ ਆਉਣ ਦੇਵੇ, ਇਹ ਤਾਂ ਪੰਜਾਬੀਆਂ ਦਾ ਇੱਕ ਇਕੱਠ ਇੰਨਾ ਹੋ ਜਾਵੇ ਜਿਹਦੇ ਵਿੱਚ ਲੱਖਾਂ ਬੰਦੇ ਸ਼ਾਮਿਲ ਹੋਣ ਕਮ ਅਜ਼ ਕਮ, ਔਰ ਸਾਡੀ ਆਵਾਜ਼ ਜਿਹੜੀ ਹੈ ਯੂਵਾਨ ਤੱਕ ਜਾਵੇ ਤਾਂ ਕਿ ਸਾਡੀ ਗੱਲ ਪਹੁੰਚੀ ਉਹਨਾਂ ਤੱਕ।
ਵੇਲੇ ਦੀ ਘਾਟ ਆ ਜਿਹੜੀ ਉਹ ਸਾਡੀ ਮਜਬੂਰੀ ਰਹੀ, ਅਖੀਰ 'ਤੇ ਸਾਡੇ ਸੱਤ ਸਮੁੰਦਰ ਪਾਰ ਸੁਣਨ ਵਾਲੇ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਗੱਲਬਾਤ ਸੁਣੀ, ਕੀ ਸੁਨਾਹ ਆ ਜਿਹੜਾ ਦੇਣਾ ਚਾਹੋਗੇ?
ਸੁਨਾਹੀ ਕਿ ਪੰਜਾਬੀ ਨਾਲ ਮੁਹੱਬਤ ਕਰੋ, ਜਿਹੜੇ ਤੁਹਾਡੇ ਆਸੇ ਪਾਸੇ ਵੀ ਲੋਕ ਜੁੜੇ ਨੇ
ਜੀ ਜੀ
ਉਹਨਾਂ ਨਾਲ ਵੀ ਮੁਹੱਬਤ ਕਰੋ।
ਵਾਹ,
ਔਰ ਇਹ ਮੁਹੱਬਤ ਵਿੱਚ ਹੀ ਸਾਰਾ ਕੁਛ, ਇਨਸਾਨੀਅਤ ਦੀ ਵੀ ਭਰਾਈ ਵੀ ਮੁਹੱਬਤ ਵਿੱਚ, ਕਰ ਇਕਰਾਰ ਮੁਹੱਬਤ ਕਰੀਏ, ਸੁੱਟ ਤਲਵਾਰ ਮੁਹੱਬਤ ਕਰੀਏ।
ਵਾਹ,
ਜੰਗ ਧਰਮਾਂ ਦੀ ਹੁੰਦੀ ਰਹਿਣੀ, ਆ ਜਾ ਪਿਆਰ ਮੁਹੱਬਤ ਕਰੀ।
ਕਿਆ ਕਹਿਣੇ, ਕਿਆ ਕਹਿਣੇ ਜੀ, ਇਹ ਸਨ ਅਰਸ਼ਦ ਮਨਜ਼ੂਰ ਲਹਿੰਦੇ ਪੰਜਾਬ ਤੋਂ, ਅੱਜ ਦੇ ਦੌਰ ਦੇ ਵਿੱਚ ਇੱਕ ਉੱਗੜਦੇ ਪੰਜਾਬੀ ਸ਼ਾਇਰ, ਲੇਖਕ, ਸਾਧਕਾਰ। ਅਸੀਂ ਔਰ ਸਾਡੀ ਸਾਰੀ ਸਮੁੱਚੀ ਟੀਮ ਤੁਹਾਡੀ ਤਨਭਾਗੀ ਹੈ ਕਿ ਤੁਸੀਂ ਕੁਝ ਸਮਾਂ ਕੱਢਿਆ ਔਰ ਸਾਡੇ ਨਾਲ ਇਹ ਮੁਲਾਕਾਤ ਕੀਤੀ।
ਬਹੁਤ ਸ਼ੁਕਰਗੁਜ਼ਾਰ ਜੀ ਮੈਂ ਤੁਹਾਡਾ।
ਜੀ
ਧੰਨਵਾਦੀ ਹਾਂ,
ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਲਓ ਜੀ, ਇਹਦੇ ਨਾਲ ਹੀ ਅਸੀਂ ਮਾਈਕ੍ਰੋਫੋਨ ਸਪੋਰਟ ਕਰਨੇ ਹੈ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।